ਸਤਨਾਮ ਸ੍ਰੀ ਵਾਹਿਗੁਰੂ ਤੁਸੋ ਨਾਨਾਥ ਅਨਾਥ ਨਾਮੋ ਸਰ ਤੁਸੋ ਨਾਦਾਨੀ ਨਾਮੋ ਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਥਲ ਓਟ ਤੁਹਾਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਸ ਮਿਹਰ ਪਾਵੋ ਦੇ ਸੱਚ ਤਾਰੇ ਜੀਅੜਾ ਅਗਨ ਬਰਾਬਰ ਤਪੈ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ Thank you. ਪਿਆ ਅਰਸ ਪਿਆ ਮਿਨ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਸਾਜੀ ਸਭ ਗੁਰਤ ਤੁਮਾਰੀ ਪੰਦਰ ਸ਼ਾਮਾ ਉਸ ਦਿਨ ਅਵਰ ਨ ਜਾਣਾ ਮੇਰੇ ਸੰਗਾ ਹੁਣ ਗਾਵਾਂਗੇ ਤੇ ਦਿਲ ਹੋ ਮੁਹੱਬਤ ਕਿਨ ਏ ਸੱਚਿਆ ਜਿਨ ਮਨ ਹੋਰ ਮੁਖ ਹੋਰ ਰੱਤੇ ਇੱਕ ਖੁਦਾਈ ਰੰਗ ਦਿਦਾਰ ਕੇ ਸਰਿਆ ਜਿਨ ਨਾਮ ਆਪੀ ਲੜਦਾ ਧਨ ਜਨੇਲੀ ਮਾਓ ਆਏ ਸਫਰ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਸੱਚ ਮਨ ਹੈ ਖੁਦਾਈ ਤੂੰ ਬਖਸ਼ੰਦਗੀ ਇੱਕ ਗਰੀ ਚੀਜ ਜਿਸਰ ਨਾਈ ਦਾ ਤਾਰ ਆਪਣਾ ਨਾਮ ਦੇਵੋ ਗੁਰਾਂ ਦੇ ਚਰਨਾਂ ਦਾ ਤਿਆਗ ਕਰਕੇ ਸਾਰੇ ਜਰਾ ਸ਼ੁਰੂਆਤ ਵੀ ਸਿਮਰਨ ਤੋਂ ਸਮਾਪਤੀ ਵੀ ਸਿਮਰਨ ਤੇ ਆਧਾਰ ਹੈ ਸਾਡੇ ਜੀਵਨ ਦਾ। ਸਾਰੇ ਜਰਾ ਜੇ ਕੋਈ ਖਲੋਤਾ ਤਾਂ ਵੀ, ਜੇ ਕੋਈ ਬੈਠਾ ਤਾਂ ਵੀ, ਚੌਂਕੜੇ ਵਜੇ ਨੇ, ਅੱਖਾਂ ਬੰਦ ਕਰਕੇ ਜਰਾ ਆਪਣੇ ਆਪ ਨੂੰ ਖੋਜਿਓ, ਸਾਰੇ ਪਿਆਰ ਨਾਲ ਜਪਿਓ ਹਾਈ ਧਿਆਨ ਸਤਿਗੁਰਾਂ ਦਾ। ਗੁਰਮੂਰਤ ਗੁਰ ਸ਼ਬਦ ਹੈ, ਇਕਾਗਰ ਚਿੱਤ ਕਰਕੇ, ਅੱਖਾਂ ਬੰਦ ਕਰਕੇ।
ਵਾਹਿਗੁਰੂ 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 ਵਾਹਿਗੁਰੂ
ਬੋਲਿਓ
what
ਸਾਜੀ ਅਤੇ ਨਵਾਜੀ ਹੋਈ ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ, ਆਓ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਖਸ਼ਿਸ਼ ਦੁਹਰਾਓ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਇਕੱਠ ਬਹੁਤ ਹੈ ਪਰ ਸ਼ੋਰ ਉਸ ਤੋਂ ਵੀ ਬਹੁਤ ਹੋ ਰਿਹਾ। ਆਵਾਜ਼ ਬਹੁਤ ਆ ਰਹੀ ਤੁਹਾਡੀ, ਸਤਿਗੁਰਾਂ ਦੀ ਕਿਰਪਾ ਨਾਲ ਬੜੇ ਬੜੇ ਤਕੜੇ ਇਕੱਠ ਵੀ ਵੇਖੇ ਨੇ ਪਰ ਇੱਕ ਬੱਚੇ ਦੇ ਬੋਲਣ ਦੀ ਵੀ ਆਵਾਜ਼ ਨਹੀਂ ਆਉਂਦੀ। ਔਰ ਪੜ੍ਹੇ ਲਿਖੇ ਉਹ ਸਾਰੇ ਪਹਿਰੇਦਾਰਾਂ ਦੀ ਬੇਨਤੀ ਪ੍ਰਵਾਨ ਕਰੋ, ਬੈਠੋ, ਇਕਾਗਰਤਾ ਬਣਾਓ, ਸੰਗਤ ਧਿਆਨ ਦਿਓ, ਬਹਿ ਜਾਓ ਜਿੱਥੇ ਜਗ੍ਹਾ ਹੈ, ਜਿੱਥੇ ਖਲੋਤੇ ਹੋ ਉੱਥੇ ਹੀ ਬਹਿ ਜਾਓ, ਰੌਲਾ ਨਾ ਪਾਓ, ਰੌਲੇ ਤੋਂ ਸੰਕੋਚ ਕਰੋ। ਹੁਣ ਅੱਗੇ ਤੱਕ ਮੱਥਾ ਨਹੀਂ ਆਪ ਟੇਕ ਸਕਦੇ, ਬੈਠਣ ਦੀ ਕਿਰਪਾਲਤਾ ਕਰੋ, ਕੋਈ ਵੀ ਖੜਾ ਨਾ ਹੋਵੇ। ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਇਹ ਸਤਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਇਸ ਸਮੇਂ ਤੋਂ ਅਗਰ ਪੂਰਾ ਪੂਰਾ ਲਾਹਾ ਲੈਣਾ ਹੈ ਤੇ ਇਕਾਗਰਤਾ ਬਹੁਤ ਜ਼ਰੂਰੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀ। ਸੰਗਤ ਨੂੰ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਹਾਈ, ਇਸ ਤਰ੍ਹਾਂ ਤੇ ਆਪਣਾ ਦੀਵਾਨ ਰੌਲੇ ਚ ਹੀ ਲੰਘ ਜਾਣਾ ਹੈ। ਜਿਹਨਾਂ ਨੇ ਬਹਿ ਗਏ ਉਹਨਾਂ ਦਾ ਵੀ ਆਨੰਦ ਖਰਾਬ ਹੋ ਜਾਏਗਾ। ਇਕਾਗਰਤਾ ਬਣਾਓ, ਕੋਈ ਖੜਾ ਨਾ ਹੋਵੇ, ਬੈਠਣ ਦੀ ਕਿਰਪਾਲਤਾ ਕਰੋ, ਬੇਨਤੀ ਪ੍ਰਵਾਨ ਕਰ ਲਓ। ਜਗ੍ਹਾ ਜਿੰਨੀ ਹੈ ਤੁਹਾਡੇ ਸਾਹਮਣੇ ਹੈ ਔਰ ਹਰ ਇੱਕ ਦੀ ਇੱਛਾ ਇਹ ਹੁੰਦੀ ਹੈ ਕਿ ਮੈਂ ਅੱਗੇ ਬੈਠਾਂ ਕਿ ਅੱਗੇ ਬਹਿ ਕੇ ਸੁਣੀਏ। ਔਰ ਇੱਥੇ ਵੀ ਆਪ ਜੀ ਦਾ ਜੋ ਪਿਆਰ ਹੈ ਉਹ ਠਾਠਾ ਮਾਰਦੇ ਇਕੱਠ ਤੋਂ ਪਤਾ ਲੱਗਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਹੈ ਜੋ ਆਪਾਂ ਸਤਿਗੁਰਾਂ ਪ੍ਰਤੀ ਬਾਣੀ ਪ੍ਰਤੀ ਜਿਨ੍ਹਾਂ ਦਾ ਸਤਸੰਗਤ ਨਾਲ ਕੀਰਤਨ ਨਾਲ ਪਿਆਰ ਹੈ ਉਹ ਬਹੁਤ ਸੰਗਤ ਦਾ ਵੇਖਣ ਨੂੰ ਮਿਲ ਰਿਹਾ। ਪਰ ਸ਼ਾਂਤੀ ਜਰਾ ਇਕਾਗਰਤਾ ਬਣਾ ਲਓ, ਆਓ ਉਹਨਾਂ ਚਿਰਾ ਧਾਰਨਾ ਪੜ੍ਹੋ, ਉਹਨੇ ਚਿਰ ਨੂੰ ਬਹਿ ਜਾਓ ਸਾਰੇ, ਕੋਈ ਖੜਾ ਨਾ ਹੋਵੇ। ਪਹਿਰੇਦਾਰਾਂ ਨੂੰ ਬੇਨਤੀ ਹੈ ਕਿ ਖੁਦ ਨਹੀਂ ਬੋਲਣਾ, ਪਹਿਰੇਦਾਰ ਵੀ ਜਰਾ ਚੁੱਪ ਕਰਕੇ ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਉਣ। ਇਕੱਠ ਜ਼ਿਆਦਾ ਹੈ, ਬੜੀ ਸਾਵਧਾਨੀ ਨਾਲ ਪ੍ਰੇਮ ਨਾਲ ਸਾਰਿਆਂ ਨੂੰ, ਗੁੱਸੇ ਨਹੀਂ, ਕੋਈ ਉੱਚਾ ਬੋਲ ਕੇ ਨਹੀਂ, ਪਿਆਰ ਨਾਲ ਬੈਠੋ ਭਾਈ। ਇੱਥੇ ਭੈਣਾਂ ਨੂੰ, ਵੀਰਾਂ ਮਾਤਾਵਾਂ ਨੂੰ, ਸਭ ਨੂੰ ਜਰਾ ਪਿਆਰ ਨਾਲ ਬਿਠਾਓ, ਤਾਂ ਹੀ ਸਾਡਾ ਸਮਾਂ ਔਰ ਸਵਾਦ ਸਫਲ ਹੋ ਸਕਦੇ ਨੇ। ਅੱਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਉਹ ਘੜੀ ਸੁਲੱਖਣੀ ਹੈ, ਜਿਹੜੀ ਨਾਲ ਗੁਰਾਂ ਦੇ ਬੀਤੇ। ਅਵਰ ਕਾਜ ਤੇਰ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਆਹੀ ਸਮਾਂ ਜਿਹੜੀਆਂ ਘੜੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਬਤੀਤ ਹੋ ਰਹੀਆਂ ਨੇ, ਇਹ ਸਮਾਂ ਇਹ ਘੜੀਆਂ ਸਾਡੀਆਂ ਲੇਖੇ ਚ ਪੈ ਜਾਣੀਆਂ। ਸੋ ਆਓ ਅੱਜ ਆਪਾਂ ਤਨ ਕਰਕੇ ਮਰ ਦੇ ਚਰਨਾਂ ਚ ਆਏ ਹਾਂ, ਮਨ ਕਰਕੇ ਆਉਣਾ ਹੈ। ਜੇ ਮਨ ਕਰਕੇ ਆ ਗਏ ਗੱਲ ਬਣ ਜਾਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਦਰਬਾਰ ਸਜਿਆ ਸਤਿਗੁਰਾਂ ਦਾ, ਬਹੁਤ ਸੰਗਤਾਂ ਆ ਰਹੀਆਂ ਨੇ, ਮੱਥੇ ਟੇਕ ਕੇ ਬਹਿ ਰਹੇ ਨੇ। ਸਤਿਗੁਰਾਂ ਦਾ ਸੁਭਾਅ, ਮਹਾਰਾਜ ਹਰ ਰੋਜ਼ 2 ਘੰਟੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ। ਮਹਾਰਾਜ ਨੇ ਉਪਦੇਸ਼ ਦੇਣਾ, ਸੰਗਤਾਂ ਨੇ ਬੈਠ ਕੇ ਸੁਣਨਾ। ਗੁਰਮਤ ਦੀ ਸੋਝੀ ਕਰਾਉਂਦੇ ਸੀ ਸਤਿਗੁਰੂ। ਧੰਨ ਭਾਗ ਹੋਣਗੇ ਉਹਨਾਂ ਦੇ ਜਿਹੜੇ ਮਹਾਰਾਜ ਦੇ ਬਚਨ ਸੁਣਦੇ ਸੀ। ਅੱਜ ਮਹਾਰਾਜ ਨੇ ਖੇਡ ਵਰਤਾਈ ਇੱਕ, ਜਦੋਂ ਮਹਾਰਾਜ ਅੰਦਰੋਂ ਬਾਹਰ ਆਏ, ਇੱਕ ਚਮਕੀਲਾ ਪੱਥਰ ਹੱਥ ਵਿੱਚ ਫੜਿਆ ਹੋਇਆ, ਉਹਨੂੰ ਕਦੇ ਸੱਜੇ ਕਦੇ ਖੱਬੇ, ਕਦੇ ਸੱਜੇ ਕਦੇ ਖੱਬੇ ਹੱਥ ਚ ਘੁਮਾ ਰਹੇ। ਸੰਗਤਾਂ ਹੈਰਾਨ ਨੇ ਆ ਕੀ ਖੇਡ ਵਰਤਾ ਰਹੇ ਨੇ ਕਿ ਅੱਜ ਪੱਥਰ ਨੂੰ ਕਿਉਂ ਘੁਮਾ ਰਹੇ ਨੇ ਕੀ ਗੱਲ ਕੌਣ ਜਾਣੇ ਹੁਣ ਸਮਝੇਗਾ ਉਹ ਜਿਹਦਾ ਇਸ ਪਾਸੇ ਧਿਆਨ ਹੈ ਜਿਹੜਾ ਵਿਸ਼ੇ ਵਿਕਾਰਾਂ ਵੱਲ ਜਿਹਦਾ ਧਿਆਨ ਹੈ ਇਹਨਾਂ ਨੂੰ ਗੁਰਮਤ ਦਾ ਕੀ ਪਤਾ ਲੱਗੂ ਉਹਨੂੰ ਸਮਝ ਨਹੀਂ ਬੇਸਮਝ ਨਹੀਂ ਸਮਝ ਸਕਦੇ ਅਸੀਂ ਕਹਿੰਦੇ ਇਹਨੂੰ ਕੰਮ ਨਹੀਂ ਆਉਂਦਾ ਬੇਸਮਝ ਹੈ ਇਹ ਬੇਸਮਝ ਇਹਨੂੰ ਗਿਆਨ ਨਹੀਂ ਇਹਨੂੰ ਗੱਲ ਦਾ ਗੱਲ ਕਰਨ ਦਾ ਪਤਾ ਨਹੀਂ ਪਰ ਸਤਿਗੁਰੂ ਕਹਿੰਦੇ ਉਹ ਬੇਸਮਝ ਤੇ ਤੂੰ ਹੈ ਜਿਹਨੂੰ ਅਜੇ ਤੱਕ ਬਾਣੀ ਦੀ ਸਮਝ ਨਹੀਂ ਆਈ ਜਿਹਨੂੰ ਅਜੇ ਤੱਕ ਇਤਿਹਾਸ ਦੀ ਸਮਝ ਨਹੀਂ ਆਈ ਜਿਹਨੂੰ ਅਜੇ ਤੱਕ ਗੁਰਮਤ ਦੀ ਸੋਝੀ ਨਹੀਂ ਆਈ ਅਸਲ ਵਿੱਚ ਉਹ ਬੇਸਮਝ ਹੈ ਮਨ ਚ ਝਾਤੀ ਮਾਰਨਾ ਸਾਨੂੰ ਸਮਝ ਆ ਗਈ ਹੈ ਜੇ ਨਹੀਂ ਆਈ ਤੇ ਇੱਥੇ ਆਪਾਂ ਸੋਝੀ ਲੈਣ ਆਏ ਹਾਂ ਖੁਸ਼
ਵਾਹਿਗੁਰੂ
ਫਿਰ ਰੌਲਾ ਨਹੀਂ ਪਾਉਣਾ ਤਾਂ ਹੀ ਗੱਲ ਬਣੇਗੀ ਜੇ ਇਕਾਗਰਤਾ ਬਣਾਵਾਂਗੇ ਦਿਨ ਰਾਤ ਕੁਸੰਗਤ ਤੇ ਪੈਰ ਪੈਰ ਤੇ ਮਿਲੇਗੀ ਤੁਰੋ ਆਪਣੇ ਘਰੋਂ ਚਾਰ ਇੱਥੇ ਬੈਠੇ ਨੇ ਚਾਰ ਇੱਥੇ ਬੈਠੇ ਨੇ ਇੱਥੇ ਵੀ ਸਿਨੇਮਾ ਘਰ ਇੱਥੇ ਵੀ ਸਿਨੇਮਾ ਘਰ ਇੱਥੇ ਵੀ ਸਿਨੇਮਾ ਘਰ ਉੱਥੇ ਕੁਸੰਗਤ ਤੇ ਪੈਰ ਪੈਰ ਤੇ ਅੱਜ ਸੰਗਤ ਮਿਲੀ ਉਹ ਵੀ ਗੱਲਾਂ ਕਰਕੇ ਲੰਘਾ ਲਓ ਬਸ ਰੌਲਾ ਪਾ ਕੇ ਇਸੇ ਕਰਕੇ ਭਾਗ ਮਾੜੇ ਨੇ ਸਾਡੇ ਸਵਾਓ ਲਾਹਾ ਲਈਏ ਸਤਿਗੁਰਾਂ ਦੇ ਹੱਥ ਵਿੱਚ ਇੱਕ ਚਮਕੀਲਾ ਪੱਥਰ ਫੜਿਆ ਹੋਇਆ ਕਦੀ ਸੱਜੇ ਕਦੀ ਖੱਬੇ ਮਹਾਰਾਜ ਕੋਈ ਬਚਨ ਸੁਣਾਓ ਕੋਈ ਗੁਰਮਤ ਦੀ ਸੋਝੀ ਦਿਓ ਸਾਨੂੰ ਪਾਪੀਆਂ ਨੂੰ ਤਰ ਜਾਈਏ ਮਹਾਰਾਜ ਕਹਿੰਦੇ ਉਹ ਪਾਣੀ ਦੀ ਬਾਲਟੀ ਲਿਆਓ ਇੱਕ ਸਿੱਖ ਗਿਆ ਭੱਜਿਆ ਉਹਨੇ ਜਾ ਕੇ ਪਾਣੀ ਦੀ ਬਾਲਟੀ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ ਲਿਆ ਕੇ ਮਹਾਰਾਜ ਨੇ ਉਹ ਪੱਥਰ ਪਾਣੀ ਦੇ ਵਿੱਚ ਸੁੱਟ ਦਿੱਤਾ ਜਦੋਂ ਪੱਥਰ ਪਾਣੀ ਦੇ ਵਿੱਚ ਡਿੱਗ ਗਿਆ ਮਹਾਰਾਜ ਕਹਿੰਦੇ ਕਿਉਂ ਬਈ ਪੱਥਰ ਡੁੱਬ ਗਿਆ ਕਈਆਂ ਨੇ ਤੇ ਬੈਠਿਆ ਨਹੀਂ ਕਹਿ ਤਾਂ ਹਾਂ ਮਹਾਰਾਜ ਡੁੱਬ ਗਿਆ ਕਈਆਂ ਨੂੰ ਇਹ ਸੀ ਵੀ ਖਰੇ ਕੋਈ ਕਰਾਮਾਤ ਵਿਖਾਉਣਗੇ ਤਰਦਾ ਹੀ ਨਾ ਹੋਵੇ ਉੱਠ ਕੇ ਆ ਕੇ ਵੇਖਿਆ ਬਾਲਟੀ ਚ ਕਹਿੰਦੇ ਜੀ ਡੁੱਬ ਗਿਆ ਸਾਰਿਆਂ ਨੂੰ ਪੁੱਛਿਆ ਡੁੱਬ ਗਿਆ ਹਾਂ ਮਹਾਰਾਜ ਡੁੱਬ ਗਿਆ ਸਤਿਗੁਰ ਕਹਿੰਦੇ ਕਿਉਂ ਡੁੱਬ ਗਿਆ ਇਹ ਪੱਥਰ ਕਿਉਂ ਡੁੱਬ ਗਿਆ ਕਈਆਂ ਨੇ ਜਵਾਬ ਇਕੱਠਿਆਂ ਨਹੀਂ ਦੇ ਦਿੱਤਾ ਕਹਿੰਦੇ ਮਹਾਰਾਜ ਪੱਥਰ ਹੈ ਡੁੱਬੇਗਾ ਹੀ ਇਹ ਕਿਹੜਾ ਕੋਈ ਫੁੱਲ ਹੈ ਜਿਹੜਾ ਤੈਰਦਾ ਫਿਰੇਗਾ ਉੱਪਰ ਉੱਪਰ ਇਹਦੇ ਪੱਥਰ ਸੀ ਇਹਨੇ ਡੁੱਬਣਾ ਸੀ ਪੱਥਰ ਨੂੰ ਜਦੋਂ ਪਾਣੀ ਚ ਸੁੱਟਾਂਗੇ ਉਹ ਡੁੱਬੇਗਾ ਹੀ ਦਸ਼ਮੇਸ਼ ਪਿਤਾ ਕਹਿਣ ਲੱਗੇ ਇਹ ਕਿਉਂ ਡੁੱਬ ਗਿਆ ਸਾਰੇ ਕਹਿੰਦੇ ਮਹਾਰਾਜ ਪੱਥਰ ਡੁੱਬਦਾ ਹੀ ਹੁੰਦਾ ਇਹਦੇ ਵਿੱਚ ਕਿਉਂ ਵਾਲੀ ਤੇ ਗੱਲ ਹੀ ਕੋਈ ਨਹੀਂ ਮਹਾਰਾਜ ਫੇਰ ਪੁੱਛਦੇ ਨੇ ਸੰਗਤੇ ਦੱਸੋ ਕਿਉਂ ਡੁੱਬ ਗਿਆ ਕਿਸੇ ਨੂੰ ਜਵਾਬ ਨਾ ਆਵੇ ਅੱਜ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਵੇਖੋ ਕੈਸਾ ਸਮਝਾਉਣ ਦਾ ਤਰੀਕਾ ਸੰਗਤ ਨੂੰ ਉਪਦੇਸ਼ ਦੇਣ ਦਾ ਨੰਦ ਲਾਲ ਜੀ ਮਹਾਰਾਜ ਦੇ ਆਸਣ ਦੇ ਕੋਲ ਆਪਣਾ ਸਿਰ ਮਹਾਰਾਜ ਜੀ ਦੇ ਆਸਣ ਦੇ ਨਾਲ ਲਾਇਆ ਹੋਇਆ ਕੋਲ ਹੀ ਬੈਠੇ ਨੇ ਚਰਨਾਂ ਦੇ ਹੱਥ ਜੋੜੇ ਹੋਏ ਨੇ ਅੱਖਾਂ ਬੰਦ ਨੇ ਪਾਣੀ ਵੀ ਵਗ ਰਿਹਾ ਚਾਰ ਚਾਰ ਸਤਿਗੁਰੂ ਕਹਿੰਦੇ ਨੰਦ ਲਾਲ ਜੀ ਸਾਰੇ ਬੋਲਦੇ ਨੇ ਤੁਸੀਂ ਨੀ ਬੋਲਦੇ ਪੱਥਰ ਕਿਉਂ ਡੁੱਬ ਗਿਆ ਬੋਲੋ ਕਹਿੰਦੇ ਮਹਾਰਾਜ ਮੈਂ ਨਹੀਂ ਬੋਲ ਸਕਦਾ ਫੇਰ ਅੱਖਾਂ ਚੋਂ ਪਾਣੀ ਚੁੱਪ ਕਰਕੇ ਗਲਾ ਰੁਕ ਗਿਆ ਦੂਜੀ ਦਫਾ ਮਹਾਰਾਜ ਨੇ ਫੇਰ ਪੁੱਛਿਆ ਖੜੇ ਹੋ ਕੇ ਦੱਸੋ ਖੜੇ ਹੋ ਗਏ ਬੋਲਿਆ ਹੀ ਨਹੀਂ ਜਾ ਰਿਹਾ ਤੀਜੀ ਦਫਾ ਮਹਾਰਾਜ ਕਹਿੰਦੇ ਨੰਦ ਲਾਲ ਜੀ ਇਹ ਕਿਉਂ ਡੁੱਬ ਗਿਆ ਹੱਥ ਜੋੜਦੇ ਕਹਿੰਦੇ ਸੱਚੇ ਪਾਤਸ਼ਾਹ ਇਹ ਬਾਲਟੀ ਦੀ ਕੀ ਹਿੰਮਤ ਸੀ ਇਹਨੂੰ ਡੋਬ ਦਿੰਦੀ ਨਦੀਆਂ ਨਾਲੇ ਸਮੁੰਦਰ ਵੀ ਇਹਨੂੰ ਡੋਬ ਨਹੀਂ ਸੀ ਸਕਦਾ ਜੇ ਤੁਹਾਡੇ ਹੱਥ ਵਿੱਚ ਰਹਿੰਦਾ ਇਹ ਤੁਹਾਡੇ ਹੱਥ ਚੋਂ ਨਿਕਲ ਗਿਆ ਤਾਂ ਡੁੱਬ ਗਿਆ ਜੇ ਇਹ ਤੁਹਾਡੇ ਹੱਥ ਵਿੱਚੋਂ ਨਿਕਲਿਆ ਤਾਂ ਡੁੱਬਿਆ ਜੇ ਤੁਹਾਡੇ ਹੱਥ ਵਿੱਚ ਰਹਿੰਦਾ ਇਹ ਬਾਲਟੀ ਕੀ ਸਮੁੰਦਰ ਵੀ ਇਹਨੂੰ ਡੋਬ ਨਹੀਂ ਸੀ ਸਕਦਾ ਐ ਬਾਜਾਂ ਵਾਲਿਆ ਐਸੀ ਮਿਹਰ ਕਰਿਓ ਐਸੀ ਕਿਰਪਾ ਕਰਿਓ ਸਾਨੂੰ ਵੀ ਜੇ ਪਕੜਿਆ ਜੇ ਸਾਨੂੰ ਜੋੜਿਆ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਜਿੱਦਣ ਟੁੱਟ ਗਏ ਉਦਣ ਹੀ ਡੁੱਬ ਜਾਂਗੇ। ਸਾਡਾ ਹਾਲ ਵੀ ਇਹੀ ਭਵ ਸਾਗਰ ਸੰਸਾਰ ਖਿਮਾ ਕਰਨਾ, ਅਸੀਂ ਸਾਰੇ ਡੁੱਬੇ ਫਿਰਦੇ ਹਾਂ। ਕੌਣ ਹੈ? ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਭਾਰ। ਕਾਹਦਾ ਭਾਰ? ਵਿਸ਼ੇ ਵਿਕਾਰਾਂ ਦਾ। ਸਾਡੇ ਤੇ ਕਾਹਦਾ ਭਾਰ? ਅੱਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਨੂੰ ਇੰਨੇ ਭਾਰੇ ਕਰ ਦਿੱਤਾ, ਸੰਸਾਰ ਤੋਂ ਉੱਚੇ ਉੱਠਣ ਹੀ ਨਹੀਂ ਦਿੰਦੇ। ਅਸੀਂ ਸਾਰੇ ਹੀ ਡੁੱਬੇ ਹੋਏ। ਸਤਿਗੁਰਾਂ ਦੀ ਬਖਸ਼ਿਸ਼ ਹੈ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਿਨ੍ਹਾਂ ਨੂੰ ਅੰਮ੍ਰਿਤ ਮਿਲ ਗਿਆ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਂਹ ਫੜ ਕੇ ਡੁੱਬਦਿਆਂ ਹੋਇਆਂ ਨੂੰ ਕੱਢ ਲਿਆ, ਉਹ ਤਰ ਗਏ। ਤੇ ਅਸੀਂ ਅਰਦਾਸ ਕਰੀਏ, ਐ ਮਹਾਰਾਜ ਕਿਧਰੇ ਮੱਖਣ ਸ਼ਾਹ ਲਬਾਣੇ ਦੇ ਬੇੜੇ ਨੂੰ ਤਾਰ ਰਹੇ ਹੋ ਗੁਰੂ ਤੇਗ ਬਹਾਦਰ ਜੀ, ਕਿਰਪਾ ਕਰ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵੀ ਤਾਰ ਦਿਓ। ਪਤਾ ਨੀ ਕਦੋਂ ਦੇ ਡੁੱਬਦੇ ਆ ਰਹੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਫਿਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰ ਦੇ ਡੁੱਬੇ ਹੋਏ, ਜਿੱਦਣ ਤੋਂ ਜਨਮ ਲਿਆ ਉਦਣ ਤੋਂ ਹੀ ਡੁੱਬ ਗਏ। ਜਿਨ੍ਹਾਂ ਉੱਤੇ ਸਤਿਗੁਰਾਂ ਦੀ ਰਹਿਮਤ ਦਾ ਮੇਘ ਵਰਸਿਆ ਤੁਹਾਡੇ ਚੋਂ ਆਪਣੇ ਸਾਰਿਆਂ ਚੋਂ, ਉਹ ਵਿਰਲੇ ਨੇ ਜਿਹੜੇ ਤਰ ਗਏ। ਸਤਿਗੁਰਾਂ ਦੀ ਕਿਰਪਾ ਹੋਏਗੀ, ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ, ਪਰਿਵਾਰ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ, ਬੱਚਿਆਂ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ। ਧਿਆਨ ਦੇਣਾ, ਬੇੜੀ ਨੂੰ ਤਾਰਦਾ ਵੀ ਪਾਣੀ ਹੈ, ਜਦੋਂ ਮਾਰਦਾ ਮਾਰਦਾ ਵੀ ਪਾਣੀ ਹੈ। ਤਾਰਦਾ ਵੀ ਪਾਣੀ ਹੀ ਹੈ ਬੇੜੀ ਨੂੰ, ਮਾਰਦਾ ਵੀ ਪਾਣੀ ਹੈ। ਤਾਰੇਗਾ ਉਦੋਂ ਜਦੋਂ ਪਾਣੀ ਆਪਣੀ ਥਾਂ ਤੇ ਰਹੇਗਾ। ਜਦੋਂ ਪਾਣੀ ਉੱਪਰ ਆਉਂਦਾ ਗਿਆ, ਉਸੇ ਬੇੜੀ ਨੂੰ ਮਾਰ ਦੇਵੇ। ਪੁੱਤਰਾਂ ਧੀਆਂ ਰਿਸ਼ਤੇਦਾਰਾਂ ਦਾ ਪਿਆਰ ਹਾਂ ਹੋਵੇ, ਥਾਂ ਸਿਰ ਹੋਵੇ। ਬੱਚਿਆਂ ਦਾ ਪਿਆਰ ਥਾਂ ਸਿਰ ਹੋਵੇ, ਰਿਸ਼ਤੇਦਾਰਾਂ ਦਾ ਪਿਆਰ ਥਾਂ ਸਿਰ ਹੋਵੇ, ਤੇਰੇ ਮਿੱਤਰਾਂ ਯਾਰਾਂ ਦਾ ਪਿਆਰ ਥਾਂ ਸਿਰ ਹੋਵੇ। ਸਾਧ ਸੰਗਤ ਜਦੋਂ ਉਹ ਆਪਣੇ ਥਾਂ ਤੋਂ ਉੱਚੇ ਉੱਠਦੇ ਜਾਣਗੇ, ਉਹਨਾਂ ਦਾ ਜ਼ਿਆਦਾ ਮੋਹ ਕਰੇਗਾ, ਇੰਨਾ ਗੁਲਤਾਨ ਹੋ ਜਾਏਗਾ ਕਿ ਜਿੰਨੇ ਤੈਨੂੰ ਬਣਾਇਆ, ਜਿੰਨੇ ਪਰਿਵਾਰ ਬਣਾਇਆ, ਜਿੰਨੇ ਸਭ ਕੁਝ ਦਿੱਤਾ, ਜਦੋਂ ਉਹਨੂੰ ਭੁੱਲ ਗਿਆ ਫਿਰ ਡੁੱਬੇਗੀ ਬੇੜੀ, ਉੱਪਰ ਆਈ ਜਾਣਾ। ਸੰਸਾਰ ਦਾ ਪਿਆਰ ਜ਼ਿਆਦਾ ਵੱਧ ਰਿਹਾ, ਉਧਰੋਂ ਪਿਆਰ ਘੱਟ ਰਿਹਾ। ਗੁਰੂ ਵਾਲੇ ਪਾਸੇ ਗੁਰਦੁਆਰੇ ਮਹੀਨੇ ਦੇ ਵਿੱਚ ਇੱਕ ਦਿਨ ਵੀ ਮੱਥਾ ਟੇਕਣ ਨਹੀਂ ਜਾਂਦਾ। ਮੈਨੂੰ ਖਿਮਾ ਕਰਨਾ ਗੁਰੂ ਪਿਆਰਿਓ, ਕਈ ਐਸੇ ਹੋਣਗੇ ਜਿਹੜੇ ਮਹੀਨੇ ਵਿੱਚ ਵੀ ਇੱਕ ਦਿਨ ਮੱਥਾ ਟੇਕਣ ਨਹੀਂ ਜਾਂਦੇ, ਬਾਕੀ ਸਾਰਾ ਹੀ ਸਮਾਂ ਪਰਿਵਾਰ ਤੇ ਬੱਚਿਆਂ ਤੇ। ਐਸਾ ਮੈਂ ਨਹੀਂ ਕਹਿ ਰਿਹਾ ਕਿ ਬੱਚਿਆਂ ਦਾ ਮੋਹ ਨਾ ਕਰੋ, ਇਹਦਾ ਅਰਥ ਐਸਾ ਨਹੀਂ ਕਿ ਬੱਚਿਆਂ ਨੂੰ ਛੱਡ ਦਿਓ। ਕਿਉਂ ਛੱਡਣਾ ਹੈ? ਗੁਰਮਤ ਵਿੱਚ, ਗੁਰੂ ਘਰ ਵਿੱਚ ਸਤਿਗੁਰੂ ਕਹਿੰਦੇ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਏ। ਘਰ ਕਿਉਂ ਛੱਡਣਾ ਹੈ? ਬਿਜ਼ਨਸ ਨਹੀਂ ਛੱਡਣੇ, ਬੱਚੇ ਨਹੀਂ ਛੱਡਣੇ, ਪਰਿਵਾਰ ਨਹੀਂ ਛੱਡਣਾ। ਰਹਿਣਾ ਪਰਿਵਾਰ ਦੇ ਵਿੱਚ, ਪਰ ਪਰਿਵਾਰ ਤੋਂ ਉੱਚੇ ਰਹਿਣਾ। ਇਹਨਾਂ ਦਾ ਮੋਹ ਹੋਵੇ ਪਰ ਕਿਸੇ ਦਾਇਰੇ ਵਿੱਚ, ਕਿਸੇ ਸੀਮਾ ਤੱਕ। ਪਰ ਜਿਉਂ ਜਿਉਂ ਵੱਧਦਾ ਜਾਏਗਾ, ਜਿਵੇਂ ਪਾਣੀ ਨੇ ਬੇੜੀ ਡੋਬ ਦੇਣੀ, ਤਾਰੇਗਾ ਵੀ, ਪਰ ਜੇ ਲੋੜ ਤੋਂ ਵੱਧ ਹੋ ਗਿਆ ਫਿਰ ਮਾਰੇਗਾ ਵੀ। ਮੋਹ ਪਿਆਰ ਬੱਚਿਆਂ ਨਾਲ, ਕਿਉਂਕਿ ਬੱਚਿਆਂ ਦੀ ਪਰਵਰਿਸ਼ ਕਰਨੀ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਘਰ ਬਾਰ ਛੱਡ ਦੇਣਾ, ਪਰਿਵਾਰ ਛੱਡ ਕੇ ਜੇ ਤੂੰ ਭਗਤੀ ਕਰਨ ਤੁਰਿਆ, ਉਹ ਵੀ ਗੁਰਮਤ ਨਹੀਂ। ਉਹ ਗੱਲ ਵੱਖ ਹੈ, ਬੱਚੇ ਨਹੀਂ ਪਰਿਵਾਰ ਨਹੀਂ ਜਿੱਥੇ ਮਰਜ਼ੀ ਫਿਰਦਾ ਰਹੇ। ਜੇ ਚਾਰ ਬੱਚੇ ਘਰ ਵਿੱਚ ਨੇ, ਪਰਿਵਾਰ ਘਰ ਵਿੱਚ ਹੈ, ਤੇ ਜੇ ਫਿਰ ਵੀ ਆਪਾਂ ਕਹੀਏ ਵੀ ਹੁਣ ਮੈਂ ਜੰਗਲਾਂ ਵਿੱਚ ਫਿਰਨਾ ਜਾਂ ਗੁਰਦੁਆਰਿਆਂ 'ਚ ਸੇਵਾ ਕਰਨੀ ਹੈ, ਬੱਚੇ ਭੁੱਖੇ ਮਰਦੇ ਹੁਣ, ਫਿਰ ਸੇਵਾ ਵੀ ਨਹੀਂ ਤਾਰਦੀ। ਸੋ ਇਸ ਕਰਕੇ ਇਹ ਮਹਾਰਾਜ ਇਹ ਡੁੱਬਿਆ ਹੀ ਤਾਂ ਕਿਉਂਕਿ ਇਹ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ। ਯਾਦ ਰੱਖਣਾ, ਜਿਹੜਾ ਗੁਰੂ ਦੇ ਦਾਇਰੇ ਦੇ ਵਿੱਚੋਂ, ਗੁਰਮਤ ਦੇ ਦਾਇਰੇ ਦੇ ਵਿੱਚੋਂ ਜਿਹੜਾ ਨਿਕਲ ਜਾਂਦਾ ਨਾ, ਡੁੱਬਣਾ ਵੀ ਉਸੇ ਨੂੰ ਪੈਂਦਾ। ਔਰ ਪਤਾ ਟਾਈਮ ਕਿੰਨਾ ਲੱਗਦਾ? ਮਹਾਂਪੁਰਖ ਦੱਸਿਆ ਕਰਦੇ ਸੀ, ਕਹਿੰਦੇ 7.5 ਅਰਬ ਸਾਲ ਲੱਗਦਾ 84 ਲੱਖ ਜੂਨ ਕੱਟਣ ਵਾਸਤੇ। 7.5 ਅਰਬ ਸਾਲ ਤੇ ਗੁਰਮਤ ਤੋਂ ਜਿਹੜਾ ਭੁੱਲ ਜਾਏ ਨਾ, ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਜਾਂਦਾ। ਰਸਤਾ ਛੋੜ ਕੁਰਸਤੇ ਤੁਰਦਾ ਸੂਈ ਧੱਕੇ ਜਾਂਦਾ। ਲਕਸ਼ਮਣ ਰੇਖਾ ਮਾਰ ਕੇ ਗਿਆ ਨਾ, ਕਹਿੰਦੇ ਮਾਤਾ ਆ ਲੀਕ ਨਾ ਟੱਪਿਓ, ਪਰ ਪਰਵਾਹ ਨਹੀਂ ਕੀਤੀ, ਟੱਪ ਦਿੱਤੀ ਲੀਕ। ਫਿਰ ਹੋਇਆ ਕਿ ਰਾਵਣ ਲੈ ਗਿਆ ਚੁੱਕ ਕੇ। ਅਸੀਂ ਵੀ ਜਦੋਂ ਗੁਰਮਤ ਦੀ ਲੀਕ ਟੱਪ ਗਏ ਨਾ, ਜਦੋਂ ਸਾਨੂੰ ਵੀ ਜਮ ਦੂਤਾਂ ਨੇ ਲੈ ਜਾਣਾ। ਆਖੋ ਸਤਨਾਮ
ਵਾਹਿਗੁਰੂ।
ਇਸ ਕਰਕੇ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ, ਮਹਾਰਾਜ ਕਿਰਪਾ ਕਰ ਦਿਓ, ਗੁਰਮਤ ਦੇ ਦਾਇਰੇ ਤੋਂ ਬਾਹਰ ਨਾ ਜਾਈਏ, ਐਸੀ ਬਖਸ਼ਿਸ਼ ਕਰੋ, ਐਸੀ ਕਿਰਪਾ ਕਰੋ। ਹੁਣ 7.5 ਅਰਬ ਸਾਲ, ਇੱਕ ਵਾਰੀ ਚੰਡੀਗੜ੍ਹ ਮੈਂ ਜਾਣਾ ਸੀ, ਕਈ ਵਾਰੀ ਆਪ ਜੀ ਦੇ ਵਿੱਚ ਵਿਚਰਦਿਆਂ, ਸੰਗਤ ਵਿੱਚ ਵਿਚਰਦਿਆਂ, ਜਿੱਥੇ ਸੈਂਕੜੇ ਕੋਹਾਂ, ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਰੋਜ਼ ਤੈਅ ਹੁੰਦਾ, ਉੱਥੇ ਕਈ ਵਾਰੀ ਰਾਹ ਭੁੱਲ ਜਾਈਦਾ। ਧਿਆਨ ਦਿਓ ਜ਼ਰਾ, ਕਈ ਵਾਰੀ ਰਾਹ ਭੁੱਲ ਜਾਂਦੇ। ਜਦੋਂ ਕਿਤੇ ਰਾਹ ਭੁੱਲ ਜਾਵੇ, ਸੁਰਤੀ ਜੋੜੋ, ਧਿਆਨ ਦਿਓ। ਮੈਂ ਵੇਖਦਾ ਮਾੜਾ ਜਿਹਾ ਕੋਈ ਆ ਗਿਆ, ਕੋਈ ਚੱਲਿਆ ਗਿਆ, ਸਾਰਿਆਂ ਦਾ ਧਿਆਨ ਟੁੱਟ ਜਾਂਦਾ। ਜ਼ਰਾ ਇਕਾਗਰਤਾ ਬਣਾਓ ਸਾਧ ਸੰਗਤ ਜੀ। ਜੇ ਕਿਤੇ ਮਾੜਾ ਜਿਹਾ ਆਪਾਂ ਰਾਹ ਭੁੱਲ ਜਾਈਏ, ਬੜੇ ਪਰੇਸ਼ਾਨ ਹੋ ਜਾਂਦੇ, ਬੜਾ ਮਨ ਕਾਲਾ ਪੈਂਦਾ, ਲਓ ਜੀ ਅੱਜ ਰਾਹ ਭੁੱਲ ਗਏ ਤੇ ਬੜਾ ਲੰਮਾ ਚੱਕਰ ਪੈ ਗਿਆ, ਅੱਜ 4-5 ਕਿਲੋਮੀਟਰ ਵੱਧ ਕੱਢਣਾ ਪਿਆ ਕਿਉਂਕਿ ਰਾਹ ਭੁੱਲ ਗਿਆ, ਸਾਨੂੰ ਰਸਤਾ ਭੁੱਲ ਗਿਆ। ਜਦੋਂ ਸਾਧ ਸੰਗਤ ਕਿਤੇ ਰਸਤਾ ਭੁੱਲ ਜਾਈਏ, ਬੜੀ ਪਰੇਸ਼ਾਨੀ ਹੁੰਦੀ ਹੈ, ਪਰ ਫਿਰ ਵੀ ਕਿੱਡਾ ਕੁ ਲੰਮਾ, ਕਿੰਨਾ ਕੁ ਸਮਾਂ, 1 ਘੰਟਾ 2 ਘੰਟੇ 4 ਘੰਟੇ 1-2 ਦਿਨ ਭੁੱਲ ਜਾਵਾਂਗੇ, ਪਰ ਜਿਹੜੇ ਬੰਦੇ ਗੁਰਮਤ ਤੋਂ ਭੁੱਲ ਜਾਂਦੇ ਨੇ, ਉਹਨਾਂ ਨੂੰ 7.5 ਅਰਬ ਸਾਲ ਲੱਗਦਾ, ਉਹਨਾਂ ਦਾ ਕੀ ਬਣਦਾ ਹੋਏਗਾ? ਕਿੱਡਾ ਲੰਬਾ ਚੱਕਰ, 7.5 ਅਰਬ ਸਾਲ ਦਾ ਸਮਾਂ ਲੱਗਣਾ ਹੈ। ਬਾਰ ਬਾਰ ਫਿਰੇਗਾ 84 ਭੋਗਦਾ, ਤੂੰ 84 ਭੋਗਦਾ, ਬਾਰ ਬਾਰ ਫਿਰੇਗਾ ਤੇਰੇ ਰੋਗ ਐਸਾ ਰੋਗ ਹੈ ਚੁਰਾਸੀ ਦਾ ਗੇੜ ਐਡਾ ਲੰਮਾ ਹੈ ਜਿਹਨੂੰ ਕੱਟਦਿਆਂ ਕੱਟਦਿਆਂ 7.5 ਸਾਲ ਲੱਗਦੇ ਨੇ। 2 ਘੰਟੇ ਸਬਰ ਭੁੱਲ ਜਾਈਏ ਪਰੇਸ਼ਾਨ ਹੋ ਜਾਂਦੇ ਹਾਂ ਵੀ ਅੱਜ 2 ਘੰਟੇ ਵੱਧ ਲੱਗ ਗਏ, ਪਰ ਜਦੋਂ 7.5 ਸਾਲ ਲੱਗਣਾ ਫੇਰ ਕੀ ਬਣੇਗਾ। ਜੈ ਮਾਰ ਕੇ ਗੰਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਇੱਥੋਂ ਜਾਣਾ ਹੋਵੇ ਅੰਮ੍ਰਿਤਸਰ ਦੇ ਕਹਿੰਦੇ ਪੱਲੇ ਬੰਨ ਲਓ, ਕੁਛ ਚਾਹੀਦਾ। ਇੱਥੋਂ ਜਾਣਾ ਤੁਸੀਂ ਦਿੱਲੀ, ਕੁਝ ਲੈ ਚੱਲੋ। ਇੱਥੋਂ ਜੇ ਜਲੰਧਰ ਵੀ ਜਾਓਗੇ ਤੇ ਤਾਂ ਵੀ ਕੁਝ ਨਾ ਕੁਝ ਕੋਲ ਹੋਣਾ ਚਾਹੀਦਾ, ਗੱਡੀ 'ਚ ਤੇਲ ਪਵਾਉਣਾ, ਧਿਆਨ ਦੇਣਾ, ਕੁਝ ਨਾ ਕੁਝ ਕੋਲ ਹੋਣਾ ਚਾਹੀਦਾ, ਸਾਡੇ ਪੱਲੇ ਕੁਝ ਹੋਣਾ ਚਾਹੀਦਾ। ਸਾਧ ਸੰਗਤ ਜੀ, ਇਹ 10 ਕਿਲੋਮੀਟਰ ਦਾ ਵੀ ਜੇ ਸਫ਼ਰ ਤੈਅ ਕਰਨਾ ਹੋਵੇ ਤਾਂ ਵੀ ਕੁਝ ਨਾ ਕੁਝ ਕੋਲ ਲੈ ਕੇ ਤੁਰਦੇ ਹਾਂ। ਪਰ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ, ਉਹ ਭਾਈ ਇੱਕ ਦਿਨ ਐਸਾ ਰਾਹ ਜਿਹਦੇ ਉੱਤੇ ਤੈਨੂੰ ਤੁਰਨਾ ਪੈਣਾ ਹੈ ਉਹਦੇ ਤੇ ਕੋਹ ਗਿਣੇ ਨਹੀਂ ਜਾਂਦੇ। ਇੱਥੋਂ 2-4 ਕਿਲੋਮੀਟਰ ਤੇ ਵੀ ਜਾਣਾ ਤੇ ਕੁਝ ਪੱਲੇ ਬੰਨ ਕੇ ਲਿਜਾਣਾ ਹੈ। ਇੱਕ ਦਿਨ ਇੰਨਾ ਲੰਮਾ ਰਾਹ ਜਿਹਦੇ ਉੱਤੇ ਤੁਰਨਾ ਪੈਣਾ ਹੈ, ਜਿਹਦੇ ਕੋਹ ਜਿਹਦੇ ਮੀਲ ਗਿਣੇ ਨਹੀਂ ਜਾਣੇ, ਕਿ ਉਹਦੇ ਵਾਸਤੇ ਵੀ ਰਾਹ ਦੀ ਪੂੰਜੀ ਕੁਝ ਹੈ ਤੇਰੇ ਕੋਲ। ਰਹਿਰਾਸ ਰਹਿ ਨਾਮ ਰਸਤੇ ਦਾ ਰਾਸ, ਨਾਮ ਪੂੰਜੀ ਦਾ। ਤੇਰੇ ਕੋਲ ਰਹਿਰਾਸ ਹੈ, ਤੇਰੇ ਕੋਲ ਰਾਹ ਦਾ ਖਰਚ ਹੈ, ਰਾਹ ਦੀ ਪੂੰਜੀ ਹੈ। ਇੱਕ ਦਿਨ ਜਮਾਂ ਦੇ ਵੱਸ ਪੈਣਾ ਪੈਣਾ। ਕਬੀਰ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦੀ ਮਾਰ ਕਹਿੰਦੇ ਬੜੀ ਭੈੜੀ ਹੈ, ਸਹਿਣੀ ਬੜੀ ਔਖੀ ਹੈ, ਬੜੀ ਔਖੀ ਹੈ ਜਮਾਂ ਦੀ ਮਾਰ ਸਹਿਣੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਕਹਿੰਦੇ ਕੋਰੜੇ ਮਾਰੋ। ਕਿਉਂ ਬਈ ਕੋਰੜੇ ਕਿਉਂ ਮਾਰੋ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਵੇਸ਼ਵਾ ਮੋਰਾਂ ਦਾ ਨਾਚ ਵੇਖਿਆ, ਵੇਸ਼ਵਾ ਮੋਰਾਂ ਦਾ ਨਾਚ ਵੇਖਿਆ। ਧਿਆਨ ਦਿਓ ਜਰਾ, ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ, ਸੰਗਤ ਕਰਨ ਵਾਲੇ ਹੋ ਸਾਰੇ ਪੜ੍ਹੇ ਲਿਖੇ ਹੋ, ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਾ ਆਪਣੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਹੈ ਨਾ ਪੜ੍ਹਾਈ। ਤੁਸੀਂ ਬੜੇ ਹੋ ਕੇ ਕਹਿੰਦੇ ਵੀ ਅਸੀਂ ਪੜ੍ਹੇ ਲਿਖੇ, ਸਾਰੇ ਹੈ ਵੀ ਪੜ੍ਹੇ ਲਿਖੇ, ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ। ਜਿੰਨਾ ਮਾਲਵੇ ਵਿੱਚ ਬਹੁਤ ਅਨਪੜ੍ਹਤਾ ਹੈ, ਅੱਗੇ ਚਲੇ ਜਾਓ ਬਠਿੰਡੇ ਇਲਾਕੇ ਵਿੱਚ ਆਪ ਜੀ ਸਾਧ ਸੰਗਤ, ਜਿਉਂ ਜਿਉਂ ਆਪਾਂ ਅੱਗੇ ਜਾਵਾਂਗੇ ਮਾਨਸਾ ਬਠਿੰਡਾ ਬੁਢਲਾਡਾ ਹੈ, ਉਧਰ ਅਨਪੜ੍ਹਤਾ ਬਹੁਤ ਹੈ। ਇੱਥੇ ਸਾਰੇ ਹੀ ਪੜ੍ਹੇ ਲਿਖੇ ਨੇ, ਸਤਿਗੁਰਾਂ ਦੀ ਕਿਰਪਾ, ਪਰ ਮਾੜਾ ਜਿਹਾ ਕੋਈ ਆਉਂਦਾ ਨਾਲ ਦੀ ਨਾਲ ਆਪਾਂ ਧਿਆਨ ਤੋੜ ਲੈਂਦੇ, ਇਕਦਮ ਸਾਰੇ ਵੇਖਣ ਲੱਗ ਪੈਂਦੇ ਨੇ, ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਜਿੱਥੇ ਆਪਾਂ ਨੂੰ ਦੁਨਿਆਵੀ ਸੋਝੀ ਹੈ ਉੱਥੇ ਗੁਰਮਤ ਦੀ ਸੋਝੀ ਹੋਣੀ ਵੀ ਜ਼ਰੂਰੀ ਹੈ। ਪੜ੍ਹਾਈ ਉਦੋਂ ਹੀ ਸਾਡੀ ਕਾਮਯਾਬ ਹੈ, ਪੜ੍ਹਾਈ ਪੜ੍ਹੀ ਦਾ ਉਦੋਂ ਹੀ ਫਾਇਦਾ ਜਦੋਂ ਕੋਈ ਗੁਰਮਤ ਦੀ ਵਿਦਿਆ ਵੀ ਪੜ੍ਹਾਂਗੇ। ਵੇਦ ਕਿਤੇ ਬਥੇਰੇ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਸਾਧ ਸੰਗਤ, ਜਿੱਥੇ ਦੁਨਿਆਵੀ ਪੜ੍ਹਾਈ ਪੜ੍ਹਨੀ ਹੈ ਉੱਥੇ ਰੂਹਾਨੀਅਤ ਦੀ ਵਿਦਿਆ ਹੋਣੀ ਵੀ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਗ੍ਰੰਥ ਪੜ੍ਹ ਲਏ ਇਕੱਲੇ, ਗ੍ਰੰਥ ਪੜ੍ਹਨ ਨਾਲ ਵੀ ਇਕੱਲੇ, ਗ੍ਰੰਥ ਪੜ੍ਹਨ ਨਾਲ ਵੀ ਗੱਲ ਨਹੀਂ ਬਣਦੀ, ਸਤਿਗੁਰਾਂ ਦੀ ਬਖਸ਼ਿਸ਼ ਰਹਿਤ ਹੋਵੇ। ਇਕੱਲੇ ਗ੍ਰੰਥ ਪੜ੍ਹ ਕੇ ਪਾਠ ਪੜ੍ਹੇ ਵਾਰ ਵੇਦ ਵਿਚਾਰਿਓ ਨਿਮਲ ਭਿਆੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਵਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, मैं किए कर्म अनेका हार पर्यो स्वामी के द्वारे दीजे बुद्ध बदीका। सो साध संगत कल्ले ग्रंथ पढ़न नाल जी गल नहीं बनती, सिमरत वेद प्राण पुकारन पोथियां नाम बिना सब कूड़ गाली खुश। सो साध संगत आओ जिन्ना समा भी बैठना एकाग्र चित हो के, कई हुण कहिंदे वी पढ़िया, हाँ जी ट्रिपल एम ए करी हुई, जे पढ़िया ट्रिपल एम ए उहनूं पुछो दसां पातशाहियां दे नाम सुणा कोई पता नहीं, फिर की पढ़िया, तेरी पढ़ाई किथे है, दस पातशाहियां दे नाम लड़ी वार नहीं आउंदे, फिर पढ़िया किथे चलिया गया। गुरमत की विद्या भी लो, जे आपां सिंघ खवाउंदे आ, जे किसे ने पुछ लिया कि दसो दसा पातशाहियां दे नाम सुना, उन्हां दा नाम ही पता ना ना होया, फिर सिर नीवा करना पैना। सो साध संगत जी अज साढ़े सत अरब साल लगता है, बड़ा लम्मा गेड़ है, बड़ा लम्मा चक्कर है। महाराजा रणजीत सिंह ने कहिंदे एक बारी वेशवा मोरां दा नाच वेखिया, अकाली फूला सिंह अकाल तखत दे जथेदार उन्हां नूं लग्या पता, वो चले गए। महाराजा रणजीत सिंह ने मोरां दा नाच वेखिया ते नाले वेशवा मोरां नाल वादा कर लिया, कहिंदे मैं तेरे नाल व्याह करावांगा। वादा हो गया, बचन हो गया। अकाली फूला सिंह जी उन्होंने जाके महाराजा रणजीत सिंह नूं मिले, कहिंदे महाराजा रणजीत सिंह जी नाच वेखना तुहाडे वास्ते सोभदा नहीं, चंगा नहीं लगता। महाराजा रणजीत सिंह ने सोचिया आमी है कोई, भावें पता सी पर परवाह ना कीती। राज मद की आखिया, वो कहिंदे जी राजे महाराजे ते नाच वेखदे ही हुंदे ने। जवाब दे, महाराजे महाराजे ते नाच वेखदे ही हैं। जदों इन्नी गल आखी, अकाली फूला सिंह जी ने उसे समय कहिंदे जी बचन मान लो, जे तुसी राजे हो ते गुरु के सिख भी हो, नाल सिखी भी है तुहाडे कोल, जे राज है ते गुरु दे सिख वास्ते चंगा नहीं लगता नाटक चिट के, कर्म चंगे नहीं लगते, वेशवा दा नाच वेखना। कहिंदे राजे महाराजे वेखदे ने कीती ना परवाह। अकाली फूला सिंह ने अकाल तख्त साहब ते जाके तीन हुक्मनामे जारी कर दिते, तीन हुक्मनामे जारी कीते। उन्हां हुक्मनामिआं विच पहला हुक्मनामा सी महाराजा रणजीत सिंह नूं जदों भी कोई मिले फतेह ना बुलावे। ध्यान देना, महाराजा रणजीत सिंह नूं कोई भी मिले फतेह ना बुलावे। क्यों? कहिंदे महाराजा रणजीत सिंह मनमतिया है, इन्हें देशवा दा नाच वेखिया, व्याह कराउण दा वादा कीता, उहदे नाल इहनूं कोई फतेह ना बुलायो। दूजा हुक्मनामा अकाल तख्त साहब तो जारी कीता अकाली फूला सिंह ने, की कहिंदे इहदी चढ़दी कला दी रोज हरिमंदर साहब अरदास हुंदी है, उह भी बंद, अज तो नहीं करनी। तीजा हुक्मनामा जारी करता, कहिंदे महाराजा रणजीत सिंह दे खजानियां दे विचों जिहड़ी रसद आउंदी है देग बनाउण वास्ते, उह भी वापस मोड़ दिओ, अज तो मुड़ के उह भी नहीं लैणी। हुक्मनामा जारी होया, धन सन संगतां जिथे जिथे पता लग गया नाल दी नाल लागू कर दिता। अजकल नहीं हुंदा छेती, हुक्मनामा हो गया उदों ते आ साधन नहीं सी, अजकल ते पेपरां च सवेरे ही आ जाणा वी आ हुक्मनामा है। विरले विरले मनदे ने, विरले विरले, बाद विच फिर जदों कोई गलती हुंदी फिर सददे ने अकाल तख्त ते चलो जी। बड़े हुक्मनामे जारी होए ने, पर अजकल ते घोरी खेड वरत गई। कई बार जदों पढ़दा है ना ते मन विच बड़ी सट वजदी, पेपर विच लिखिया होया कि दिन मैं पढ़िया, कहिंदे जी अकाल तख्त साहब दा हुक्म मनना ही नहीं किसे ने। एक संस्था कह रही है किसे ने अकाल तख्त दा हुक्म नहीं मनना, वो संस्था दी नहीं अकाल तख्त नाल बनदी, वो सारी कौम नूं कह रही है अकाल तख्त दा हुक्म ना मन्नो, जे तेरी नहीं बनदी ते सारयां दी नहीं बनदी। जे तेरे वास्ते अकाल दा तख्त नहीं, लोकां वास्ते ते अकाल तख्त है,
ਸਾਡੇ ਵਾਸਤੇ ਉਹ ਅਕਾਲ ਤਖ਼ਤ ਸਾਹਿਬ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ, ਉਹਦੀ ਮਰਿਆਦਾ ਸਤਿਗੁਰਾਂ ਨੇ ਬਣਾਈ। ਇੱਕ ਦੀ ਨਹੀਂ ਬਣਦੀ, ਉਹਨੇ ਅਗਲੇ ਦਿਨ ਪੇਪਰ ਚ ਪਾਈ ਅਕਾਲ ਤਖ਼ਤ ਸਾਹਿਬ ਤੇ ਆਹ ਹੋ ਰਿਹਾ, ਨਹੀਂ ਮੰਨਦੋ ਜੇ ਤੇਰੀ ਨਹੀਂ ਬਣਦੀ ਤੂੰ ਅਕਾਲ ਤਖ਼ਤ ਸਾਹਿਬ ਤੇ ਜਾ, ਤੂੰ ਉੱਥੇ ਜਾ ਕੇ ਫਰਿਆਦ ਕਰ, ਉਹਨਾਂ ਦੇ ਨਾਲ ਮੀਟਿੰਗ ਕਰ, ਅਕਾਲ ਤਖ਼ਤ ਤੇ ਰਹਿਣ ਵਾਲਿਆਂ ਨਾਲ ਗੱਲਬਾਤ ਕਰ, ਤੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਣਾ, ਇਹ ਪੇਪਰਾਂ ਵਿੱਚ ਦੇ ਰਿਹਾ, ਇਹ ਅਕਾਲ ਤਖ਼ਤ ਦੀਆਂ ਧੱਜੀਆਂ ਉਡਾ ਰਹੇ ਆ, ਬਖਸ਼ਿਆ ਕਿੱਥੇ ਜਾਏਗਾ? ਅਕਾਲ ਤਖ਼ਤ ਸਾਹਿਬ ਸਾਧ ਸੰਗਤ, ਅਕਾਲ ਤਖ਼ਤ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਵੋਤਮ ਹੈ, ਔਰ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਨਹੀਂ ਮੰਨਦਾ ਆਪਾਂ ਕਹਿੰਦੇ ਉਹ ਸਿੱਖ ਨਹੀਂ। ਪਰ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ, ਜੇ ਤੁਹਾਡੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਹੈ ਅਕਾਲ ਦੇ ਤਖ਼ਤ ਨਾਲ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਨਹੀਂ, ਉੱਥੋਂ ਦੇ ਰਹਿਣ ਵਾਲਿਆਂ ਨਾਲ, ਉੱਥੋਂ ਦੇ ਰਹਿਣ ਵਾਲਿਆਂ ਨਾਲ ਤੇਰੀ ਨਹੀਂ ਬਣਦੀ, ਉਹਨਾਂ ਦਾ ਫੈਸਲਾ ਤੈਨੂੰ ਪਸੰਦ ਨਹੀਂ, ਤੂੰ ਉਹਨਾਂ ਨਾਲ ਜਾ ਕੇ ਗੱਲ ਕਰ ਵੀ ਠੀਕ ਕੀ ਹੈ ਤੇ ਗਲਤ ਕੀ ਹੈ, ਇਹਨੂੰ ਪੇਪਰਾਂ ਦੀਆਂ ਸੁਰਖੀਆਂ ਵਿੱਚ ਲਿਆ ਕੇ ਤੂੰ ਅਕਾਲ ਤਖ਼ਤ ਦੀ ਬੇਅਦਬੀ ਕਿਉਂ ਕਰਦਾ? ਬਾਹਰਲੇ ਦੇਸ਼ਾਂ ਵਾਲੇ ਲੋਕ, ਅੱਜ ਕੈਨੇਡਾ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਸਾਨੂੰ ਗੱਲਾਂ ਕਰਦੇ ਨੇ, ਉਹ ਉਂਗਲਾਂ ਉਠਾਉਂਦੇ ਨੇ, ਕਹਿੰਦੇ ਉਹ ਸਿੱਖੋ ਤੁਹਾਡੀ ਤੇ ਆਪਸ ਚ ਹੀ ਫੁੱਟ ਪਈ ਹੈ, ਤੁਸੀਂ ਸਾਨੂੰ ਕੀ ਮਤ ਦਿਓਗੇ, ਅਸੀਂ ਦੂਜੇ ਧਰਮਾਂ ਦੇ ਉੱਤੇ ਕੀ ਪ੍ਰਚਾਰ ਕਰਾਂਗੇ, ਸਾਡੇ ਤੇ ਆਪਣੀ ਫੁੱਟ ਜਿਹੜੀ ਹੈ, ਘਰ ਵਿੱਚ ਲੜਾਈ ਹੁੰਦੀ ਕਹਿੰਦੇ ਘਰ ਜੀ ਨਿਬੇੜ ਲਓ, ਆਪਾਂ ਕਹਿੰਦੇ ਨੀ ਆਪਣੇ ਘਰ ਦੇ ਝਗੜਾ ਚਾਰ ਰਿਸ਼ਤੇਦਾਰ ਸੱਦ ਲਓ ਘਰ ਚ ਨਿਬੇੜ ਲਓ, ਅਸੀਂ ਕੀ ਕਰਦੇ ਹਾਂ ਪੇਪਰ ਚ ਲਵਾ ਦਿਓ ਸਾਰੇ ਪੜ੍ਹ ਲੈਣ ਦੀ ਸਿੱਖ ਆਪਸ ਚ ਫੁੱਟ ਪਈ ਹੋਈ ਇਹਨਾਂ ਦੀ, ਟੀਵੀਆਂ ਚ ਲੈ ਕੇ ਆਓ ਬਾਈ, ਚੈਨਲ ਤੇ ਲੱਗਣੀ ਚਾਹੀਦੀ ਖਬਰ, ਚੈਨਲਾਂ ਤੇ ਪੈਸਾ ਦੇ ਦੇ ਕੇ ਖਬਰ ਲਵਾ ਰਹੇ ਹਾਂ, ਸਾਰੇ ਲੋਕ ਪੜ੍ਹ ਲੈਣ, ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ ਪੜ੍ਹ ਲੈਣ ਵੀ ਸਿੱਖਾਂ 'ਚ ਫੁੱਟ ਪਈ ਹੋਈ ਹੈ, ਇਹ ਕੀ ਵਿਖਾ ਰਹੇ ਹੋ ਤੁਸੀਂ ਆਪਣੀ ਚੜ੍ਹਦੀ ਕਲਾ? ਜੇ ਨਹੀਂ ਅਕਾਲ ਤਖ਼ਤ ਨਾਲ ਤੇਰੀ ਬਣਦੀ, ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆਂ ਦੀ ਨਹੀਂ ਬਣਦੀ, ਕੋਈ ਵੀ ਜੇ ਫੈਸਲਾ ਲੈਣਾ ਹੈ ਬੜਾ ਸੋਚ ਸਮਝ ਕੇ ਲੈਣਾ ਹੈ, ਔਰ ਜੇ ਕੋਈ ਤੇਰੀ ਗੱਲ ਤੇਰੇ ਅੰਦਰ ਕੋਈ ਸ਼ਿਕਵਾ ਸ਼ਿਕਾਇਤ ਹੈ ਉੱਥੇ ਪਹੁੰਚ ਜਾ, ਉਹਨਾਂ ਨਾਲ ਗੱਲਬਾਤ ਕਰ, ਅਕਾਲ ਤਖ਼ਤ ਨੂੰ ਬਦਨਾਮ ਨਾ ਕਰ, ਅਕਾਲ ਤਖ਼ਤ ਦਾ ਹੁਕਮਨਾਮਾ ਨਾ ਮੰਨੋ, ਇਹ ਪੇਪਰਾਂ ਵਿੱਚ ਤੁਸੀਂ ਪੜ੍ਹ ਸਕਦੇ ਹੋ, ਨਾ ਮੰਨੋ ਅਕਾਲ ਤਖ਼ਤ ਦਾ ਹੁਕਮ ਨਾ ਮੰਨੋ, ਇਹ ਕਿਵੇਂ ਹੋ ਸਕਦਾ? ਜੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਛੱਡ ਦਿਓਗੇ, ਇਹ ਤੇ ਘਰ ਘਰ ਵਿੱਚ ਗੁਰੂ ਜੰਮ ਪੈਣਗੇ, ਥਾਂ ਥਾਂ ਦੇ ਉੱਤੇ ਮਨਮਤ ਦਾ ਪ੍ਰਚਾਰ ਸ਼ੁਰੂ ਹੋ ਜਾਏਗਾ, ਫਿਰ ਨਹੀਂ ਗੱਲ ਬਣਦੀ। ਸਾਡੇ ਕੋਲ ਇੱਕੋ ਹੀ ਹੈ ਅਕਾਲ ਤਖ਼ਤ, ਮੁਰਸ਼ਦ ਇਨਕਾ ਵਲੀ ਬਹਿਓ ਹੈ, ਇਨਕੋ ਆਪ ਹਯਾਤ ਦਿਓ, ਸਾਡਾ ਗੁਰੂ ਬੜਾ ਵੱਡਾ ਹੈ, ਸਾਨੂੰ ਆਪ ਹਯਾਤ ਅੰਮ੍ਰਿਤ ਦਿੱਤਾ ਹੈ, ਤੇ ਤੀਜਾ ਸਾਡੇ ਸਤਿਗੁਰਾਂ ਨੇ ਸਾਨੂੰ ਅਕਾਲ ਤਖ਼ਤ ਦਿੱਤਾ, ਤਿੰਨਾਂ ਤੋਂ ਦੂਰ ਜਾ ਰਿਹਾ, ਤਿੰਨ ਚੀਜ਼ਾਂ ਨੇ ਸਾਡੇ ਕੋਲ, ਤਿੰਨ, ਇੱਕ ਤੇ ਗੁਰੂ ਤਕੜਾ ਹੈ, ਗੁਰੂ ਬਲਵਾਨ ਹੈ, ਤੇ ਦੂਜਾ ਅੰਮ੍ਰਿਤ ਹੈ, ਤੇ ਤੀਜਾ ਅਕਾਲ ਤਖ਼ਤ ਹੈ, ਅੰਮ੍ਰਿਤ ਸਰ ਦਾ ਸਰੋਵਰ ਹੈ, ਤੇ ਜੇ ਆਪਾਂ ਇਹਨਾਂ ਤਿੰਨਾਂ ਨਾਲੋਂ ਟੁੱਟ ਗਏ ਤਾਂ ਕਰਕੇ ਆਪਾਂ ਨੂੰ ਅੱਜ ਆਹ ਮੁਸ਼ਕਲਾਂ ਦਾ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਰਦ ਦੀ ਬੇਅਦਬੀ ਹੋਈ ਹੈ, ਇਹ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ, ਅਸੀਂ ਡੇਰਿਆਂ ਨਾਲ ਜੁੜ ਗਏ, ਅਕਾਲ ਤਖ਼ਤ ਛੱਡਤਾ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੁੱਲ ਗਈ, ਇਸੇ ਕਰਕੇ ਅਸੀਂ ਦੁਖੀ ਹਾਂ। ਪਰ ਜਿੰਨਾ ਚਿਰ ਅਸੀਂ ਅਕਾਲ ਦੇ ਤਖ਼ਤ ਨਾਲ ਜੁੜੇ ਰਹਾਂਗੇ, ਸਾਨੂੰ ਵੀ ਅਕਾਲ ਦਾ ਕੋਈ ਡਰ ਨਹੀਂ ਹੋਏਗਾ, ਕੋਈ ਸਾਡਾ ਘਾਣ ਨਹੀਂ ਕਰ ਸਕਦਾ, ਕੋਈ ਵੀ ਸਿੱਖੀ ਨੂੰ ਢਾ ਨਹੀਂ ਲਾ ਸਕਦਾ। ਪਰ ਜੇ ਸਾਰੀ ਸੰਗਤ, ਅੱਜ ਕਰੋੜਾਂ ਦੀ ਤਾਦਾਦ ਵਿੱਚ ਸਿੱਖ ਨੇ, ਜੇ ਸਾਰੇ ਦੇ ਸਾਰੇ ਅਕਾਲ ਤਖ਼ਤ ਸਾਹਿਬ ਦੇ ਦਾਇਰੇ ਵਿੱਚ ਆ ਜਾਣ, ਅਕਾਲ ਤਖ਼ਤ ਦੀ ਮਰਿਆਦਾ ਵਿੱਚ ਆ ਜਾਈਏ, ਫਿਰ ਕਿਸੇ ਦੀ ਹਿੰਮਤ ਨਹੀਂ। ਸੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਉਹ ਅੱਜ ਵਾਲੀ ਗੱਲ ਨਹੀਂ ਸੀ, ਮੰਨੋ ਨਾ ਮੰਨੋ ਐਸਾ ਤੇ ਹੈ ਹੀ ਨਹੀਂ ਸੀ, ਅਕਾਲ ਤਖ਼ਤ ਸਾਹਿਬ ਦਾ ਜੋ ਹੁਕਮ ਹੈ ਉਹ ਸਾਰਿਆਂ ਤੇ ਲਾਗੂ ਹੁੰਦਾ ਸੀ, ਤੇ ਸਾਰੇ ਦੇ ਸਾਰੇ ਹੱਥ ਜੋੜ ਕੇ ਮੰਨਦੇ ਸੀ ਜੇ ਰਾਜੇ ਨੂੰ ਕਹਿ ਦਿੱਤਾ ਇਹਨੂੰ ਫਤਿਹ ਨਹੀਂ ਬੁਲਾਉਣੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸਨ ਸਿੱਖਾਂ ਦੇ ਦਿਲਾਂ ਦੀ ਧੜਕਣ ਮਹਾਰਾਜਾ ਰਣਜੀਤ ਸਿੰਘ ਸਨ ਲੱਖਾਂ ਲੋਕ ਸਾਰੇ ਸਿੱਖ ਉਹਨਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਸੀ ਪਰ ਅਕਾਲ ਤਖ਼ਤ ਨੂੰ ਉਦੋਂ ਵੀ ਵੱਧ ਪਿਆਰ ਕਰਦੇ ਸੀ ਅਕਾਲ ਤਖ਼ਤ ਦੇ ਹੁਕਮ ਨੂੰ ਉਸ ਤੋਂ ਵੀ ਵੱਧ ਪਿਆਰ ਕਰਦੇ ਸੀ ਜਦੋਂ ਕਹਿ ਦਿੱਤਾ ਨਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਹਨੂੰ ਕੋਈ ਫਤਿਹ ਨਾ ਬੁਲਾਵੇ ਮਹਾਰਾਜਾ ਰਣਜੀਤ ਸਿੰਘ ਸਵੇਰੇ ਨਿਕਲੇ ਕਿਸੇ ਨੇ ਫਤਿਹ ਨਹੀਂ ਬੁਲਾਈ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਜ਼ਰੂਰ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਪਰ ਸਾਡੇ ਵਾਸਤੇ ਅਕਾਲ ਤਖ਼ਤ ਦਾ ਹੁਕਮ ਸਭ ਤੋਂ ਹੀ ਵੱਡਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਫਤਿਹ ਨਹੀਂ ਬੁਲਾਈ ਕਿਸੇ ਨੇ ਜਿਹੜਾ ਵੀ ਮਿਲਦਾ ਕੋਲੋਂ ਲੰਘ ਜਾਂਦਾ ਫਤਿਹ ਨਹੀਂ ਬੁਲਾਉਂਦਾ ਮਹਾਰਾਜਾ ਰਣਜੀਤ ਸਿੰਘ ਤੇ ਇੱਕ ਗੁਰਸਿੱਖ ਵਾਂਗੂ ਫਤਿਹ ਬੁਲਾਉਂਦੇ ਹੁੰਦੇ ਸੀ ਮਿਲਦੇ ਸੀ ਹਰ ਇੱਕ ਨੂੰ ਕੱਲੇ ਕੱਲੇ ਨੂੰ ਮਿਲਦੇ ਸੀ ਰਾਜਿਆਂ ਵਾਲੀ ਤੇ ਉਹਨਾਂ ਵਿੱਚ ਗੱਲ ਹੀ ਨਹੀਂ ਸੀ ਆਪਾਂ ਛੋਟੇ ਹੁੰਦੇ ਪੜ੍ਹਦੇ ਸੀ ਨਾ ਇੱਕ ਵਾਰੀ ਉਹਦੇ ਚ ਕਈ ਵਾਰੀ ਕਹਾਣੀ ਆਉਂਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਉਹ ਬੇਰੀ ਨੂੰ ਬੱਚਿਆਂ ਨੇ ਵੱਟੇ ਮਾਰੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਚ ਵੱਜਿਆ ਆ ਕੇ ਵੱਟਾ ਖੂਨ ਚੱਲਣ ਲੱਗ ਪਿਆ ਬੱਚਿਆਂ ਨੂੰ ਫੜ ਲਿਆ ਸੈਨਿਕਾਂ ਨੇ ਫੌਜਾਂ ਨੇ ਉਹ ਬੱਚਿਓ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਟਾ ਮਾਰਿਆ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਬੱਚਿਆਂ ਨੂੰ ਜਦੋਂ ਲਿਆਂਦਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬੱਚਿਆਂ ਨੂੰ ਛੱਡ ਦਿਓ ਛੱਡ ਦਿੱਤਾ ਬੱਚਿਓ ਇਹ ਦੱਸੋ ਤੁਸੀਂ ਵੱਟਾ ਕਿਉਂ ਮਾਰਿਆ ਕਹਿੰਦੇ ਜੀ ਅਸੀਂ ਬੇਰੀ ਨੂੰ ਵੱਟੇ ਮਾਰਦੇ ਸੀ ਬੇਰ ਤੋੜਨ ਵਾਸਤੇ ਬੇਰੀ ਨੂੰ ਵੱਟੇ ਕਿਉਂ ਮਾਰੇ ਕਹਿੰਦੇ ਬੇਰੀ ਨੂੰ ਵੱਟਾ ਮਾਰਿਆ ਬੇਰ ਤੋੜਨ ਵਾਸਤੇ ਬੇਰੀ ਸਾਨੂੰ ਬੇਰ ਦੇਵੇਗੀ ਮਹਾਰਾਜਾ ਰਣਜੀਤ ਸਿੰਘ ਨੇ ਮੈਂ ਬੇਰੀ ਤੋਂ ਵੀ ਗਿਆ ਗੁਜ਼ਰਿਆ ਮੈਂ ਇਹਨਾਂ ਨੂੰ ਸਜ਼ਾ ਦਿਆਂ ਇਹਨਾਂ ਨੇ ਵੱਟਾ ਮਾਰਿਆ ਬੇਰੀ ਨੂੰ ਬੇਰੀ ਬੇਰ ਦੇ ਰਹੀ ਆ ਮਿੱਠੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਭਾਈ ਲਿਆਓ ਹੀਰੇ ਜਵਾਹਰਾਤਾਂ ਦੇ ਥਾਲ ਭਰ ਭਰ ਕੇ ਕੱਲੇ ਕੱਲੇ ਨੂੰ ਵੰਡੇ ਉਹ ਲੱਡੂ ਲਿਆ ਉਸ ਸਮੇਂ ਵਿੱਚ ਜੋ ਵੀ ਮਠਿਆਈਆਂ ਇਹਨਾਂ ਨੂੰ ਮਠਿਆਈ ਖਵਾਓ ਜੇ ਬੇਰੀ ਨੂੰ ਵੱਟੇ ਮਾਰਦੇ ਨੇ ਉਹਨੇ ਬੇਰ ਦਿੱਤੇ ਮੈਂ ਵੀ ਇਹਨਾਂ ਨੂੰ ਕੋਈ ਮਠਿਆਈ ਖਵਾ ਕੇ ਤੋਰਨਾ ਇਹ ਸਨ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਜੀਵਨ ਵੇਖੋ ਕਿਹੋ ਜਿਹਾ